गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक रचना है श्री गुरु अर्जन देव जी महाराज के जीवन प्रसंग। आओ उस दा अगला हिस्सा सरवण करने की कोशिश करिए जी। नौवां है सुधा सर सेवा आरंभ। राजा कुछ दिन उपदेश विच परपक हो के अपने देश नूं टुर गया। हरिमंदर दी उसारी दा प्रबंध जारी सी ते राजा देखदा सी। ओ अपनी वलों कुछ माया इस मंदर ते सफली होण लई दे गया। बारों भी हुण माया खास मंदर वास्ते आ रही सी। उंज आई माया जो लंगर तों बच रहे सब हर मंदर ते खर्च होवे। सिख संगतां विच इस मंदर दी सेवा सुभाग समझी जांदी सी। इस करके नामी नामी सिख आ जुड़े। भाई बुढ़ा आदि तो पास ही रहिंदे सन। कुछ होरना दे नाम भी पिछे दस आए हाँ। बाबा आदम ते उसदे घर भगतू नामे पुत दे गुरु रामदास जी दे वर नाल पैदा होण दा प्रसंग श्री गुरु रामदास जी दे प्रसंगां विच वाच आए हाँ। ये भगत सचमुच दा भगत निकलिया। गुरु चरणा विच अनिन शरदा रखदा सी। ये सुन के श्री गुरु अर्जन देव जी ताल पक्का करन लगे हन ते विच मंदर उसारन लगे हन, भगतू गुरु चरणा विच आ रहा ते सेवा विच तत्पर हो गया। होर कुछ नामी सिखां दे नाम जो सेवा विच आ जुड़े इस प्रकार हन। मंझ, पिराणा, पुरिया, चूहड़, चौधरी, पैड़ा, किशना, बाला, सुगड़, तिलोका, समुंदा, बूला, चंडिया, तुलसिया, भगीरथ, कल्याणा, लालू, बालू, हरिजन, गोखू, टोडा, झंझ, किदारू, गोयंदा, मोहना, कुका, बाला मरवाहा, जोधा टुटा, ये तां कुछ नामी सिखां दे नाम हन। उंज हजारां दी गिणती विच संगतां आउंदियां ते सरोवर दी सेवा करके किरतार्थ हुंदियां। कोई दो दिन, कोई दस दिन यथा शकत रह के मुड़ जांदियां। दसवां है भाई मंझ। भाई मंझ श्री गुरु अर्जन देव जी दी शरण आके ही पारग्रामी सिख होया सी। ये पहला सखी सरवर दा उपाशक सी। इस दे ग्रां दे सारे लोग ते भाई बन सरवरीए सन। इसने किधरे गुरु बाणी सुनी तां सरवर वालियां खेडां मन देने ते होर बनावटां तो जी उक गया ते सतगुरु अर्जन देव जी दी शरण आके सिखी दा याचक होया। सतगुरु जी ने सारा हाल सुन के कहा, भाई तेरे लिए सिखी धरनी कष्टां दा मुल लैना होवेगा। तू सरवरीए पिंड दा वासी है। जद उन्हां दी रहुरीत छोड़ी ते सिखी मर्यादा तार लई तां सब तेरे वैरी हो जाणगे। पहलों तां तैनू ठठे माहौल करनगे, फिर बिरादरी विचों छेक देणगे, फिर तेरा माल डंगर भौं सब कुछ खो लैणगे। सो तू अपने लई इतने कष्ट क्यों सहेड़दा है। मंझ, सतगुरु जीओ मैनू कल्याण दी लोड़ है। मैनू पीर मुकाम पूजण विच कुछ नहीं लब्बा। श्रीणी दे दे धौंकला पा पा कुछ नहीं मिलिया। मैं हिंदू होके मुसलमान पीरां दे मगर रुल रुल सखणा रहा हाँ। आप दी बाणी आप दे चरणा विच ले आई है। आप दे दर्शन ठंड पा गए हन। मैं हुण होर किसे जोगा नहीं रहा। मेहर करो ते सिखी दान बख्शो। सतगुर ने फिर समझाया, भाई सिखी कल्याण दा मार्ग है पर इस दे तारन विच बहुत मुश्किल आउंदियां हन। कई वेर लोग कुटम नाल तोड़नी पैंदी है। कई वेर तन ताम छड़ने पैंदे हैं। फिर विचार कर ले। मंझ, सतगुरु जी तेरी मेर नाल सब हाल हो जाऊ पर मैनू हुण ओ सुख बख्श दे जो तेरे बचना विच है चरनी लाल। तद सतगुर ने मेर करके नाम दान बख्शिया। मंझ गदगद होके अपने पिंड गया। ये पिंड दा मुखिया पीर सेवक सी। इस दे घर पीर मुकाम सी जो इसने टा दूर कीता। ਇਸ ਪਰ ਲੋਕ ਨਾਰਾਜ਼ ਹੋਏ, ਨਿੰਦਾ ਹੋਈ, ਫਿਰ ਲੱਗੀ ਦੁਰ ਦੁਰ ਹੋਣ। ਅੰਤ ਲਿਖਿਆ ਹੈ ਕਿ ਛੀਨ ਲੀਨ ਗ੍ਰਹਿ ਧਨ ਸਿਰਦਾਰੀ, ਸਰਬ ਸ਼ਰੀਕਨ ਦੀਨ ਨਿਕਾਰੀ। ਪੱਕੇ ਦਿਲ ਵਾਲਾ ਭਾਈ ਮੰਝ ਕਿਸੇ ਹੋਰ ਸ਼ਹਿਰ ਜਾ ਰਿਹਾ ਤੇ ਘਾਸ ਖੋਦ ਕੇ ਵੇਚੇ ਤੇ ਨਿਰਵਾਹ ਕਰੇ। ਇਸ ਕਿਰਤ ਕਮਾਈ ਵਿੱਚੋਂ ਵੀ ਕੁਛ ਭੇਟਾ ਸਤਿਗੁਰੂ ਜੀ ਦੇ ਲੰਗਰ ਲਈ ਰੱਖ ਲਵੇ। ਇਸ ਪ੍ਰਕਾਰ ਕੁਛ ਸਮਾਂ ਬੀਤਿਆ। ਅੰਤ ਇਹ ਗੁਰੂ ਨਗਰੀ ਵਿੱਚ ਆ ਰਿਹਾ ਤੇ ਕਾਰ ਇਹ ਆਰੰਭੀ ਕਿ ਜੰਗਲ ਵਿੱਚੋਂ ਲੱਕੜਾਂ ਦਾ ਭਾਰ ਵੱਢ ਕੇ ਲਿਆਉਣਾ ਤੇ ਗੁਰੂ ਕੇ ਲੰਗਰ ਵਿੱਚ ਪਾ ਦੇਣਾ, ਪ੍ਰਸ਼ਾਦ ਮਾਤਰ ਗੁਰੂ ਕੇ ਲੰਗਰੋਂ ਛਕ ਲੈਣਾ। ਫਿਰ ਇਸਨੇ ਲੰਗਰ ਦਾ ਭੋਜਨ ਛਕਣਾ ਵੀ ਛੋੜ ਦਿੱਤਾ। ਲੱਕੜਾਂ ਦਾ ਭਾਰ ਰੋਜ਼ ਲੰਗਰ ਵਿੱਚ ਲਿਆ ਪਾਉਣਾ, ਰੋਟੀ ਸਿੱਖਾਂ ਦੇ ਘਰਾਂ ਤੋਂ ਮੰਗ ਖਾਣੀ, ਬਾਕੀ ਸਾਰਾ ਵਕਤ ਸਿਮਰਨ ਵਿੱਚ ਨਿਮਗਨ ਬੈਠੇ ਰਹਿਣਾ। ਜਦ ਗੁਰੂ ਜੀ ਨੇ ਮੰਦਰ ਸਾਜਨਾ ਆਰੰਭੀ ਤਾਂ ਇਸਨੇ ਕੁਛ ਵਕਤ ਉੱਥੇ ਵੀ ਸਫਲ ਕਰਨਾ। ਇਸ ਤਰ੍ਹਾਂ ਨਾਮ ਬਾਣੀ ਦਾ ਰੰਗ ਚੜ੍ਹਦਾ ਗਿਆ। ਇੱਕ ਦਿਨ ਜੰਗਲੋਂ ਸੁੱਕੀਆਂ ਲੱਕੜਾਂ ਲਿਆ ਰਿਹਾ ਸੀ, ਹਨੇਰੀ ਚੜ੍ਹੀ। ਉਸ ਅੰਧਕਾਰ ਵਿੱਚ ਇੱਕ ਥਾਂ ਖੂਹ ਸੀ ਜਿਸ ਵਿੱਚ ਔੜ ਲੱਗੀ ਹੋਣ ਕਰਕੇ ਪਾਣੀ ਥੋੜ੍ਹਾ ਸੀ, ਉਸ ਵਿੱਚ ਟਹਿ ਪਿਆ। ਅੱਧਾ ਤਾਂ ਪਾਣੀ ਵਿੱਚ ਖੜੋ ਗਿਆ ਤੇ ਯਤਨ ਇਹ ਕੀਤਾ ਕਿ ਲੱਕੜਾਂ ਦਾ ਭਾਰ ਸਿਰ ਤੇ ਹੀ ਰਹੇ, ਸੁੱਟਾ ਨਾ, ਜੇ ਭਿੱਜ ਗਈਆਂ ਤਾਂ ਰਾਤ ਗੁਰੂ ਕਾ ਲੰਗਰ ਕੀ ਕੋ ਪੱਕੇਗਾ। ਇਸ ਹਾਲ ਕੁਛ ਕਾਲ ਖੜਾ ਰਿਹਾ। ਬਾਣੀ ਦੀ ਮਿੱਠੀ ਸੁਰ ਵਿੱਚ ਧੁੰਨ ਲੱਗ ਰਹੀ ਤੇ ਮਨ ਅਡੋਲ ਰਿਹਾ ਕਿ ਕੋਈ ਵਿਧ ਬਣੇਗੀ ਤੇ ਲੱਕੜਾਂ ਗੁਰੂ ਕੇ ਲੰਗਰ ਅਪਣਨਗੀਆਂ। ਕਿਤੇ ਨੇੜੇ ਹੀ ਗੁਰੂ ਅਰਜਨ ਦੇਵ ਜੀ ਆਏ ਹੋਏ ਹਨ। ਹਨੇਰੀ ਦਾ ਪਹਿਲਾ ਝੋਂਕਾ ਲੰਘ ਚੁੱਕਾ ਸੀ ਤੇ ਕੁਛ ਹੰਭ ਗਈ ਸੀ ਕਿ ਗੁਰੂ ਜੀ ਉਤਾਵਲੇ ਹੋ ਪਲੰਗ ਤੋਂ ਨੰਗੇ ਪੈਰੀ ਕਾਲੀ ਕਾਲੀ ਟੁਰ ਪਏ। ਸਿੱਖ ਨਾਲ ਹੋ ਟੁਰੇ, ਇੱਕ ਜੁੱਤੀ ਲੈ ਕੇ ਮਗਰ ਭੱਜਾ। ਆਖਣ, ਮਹਾਰਾਜ ਸਾਨੂੰ ਸੇਵਾ ਦੱਸੋ, ਆਪ ਕਿਉਂ ਔਖੇ ਹੋ ਰਹੇ ਹੋ, ਕਾਰਨ ਦੱਸੋ। ਤਦ ਗੁਰੂ ਜੀ ਇਹਨਾਂ ਕਹਿੰਦੇ, ਰੱਸੇ ਲਿਆਓ, ਆਪ ਭੱਜੀ ਗਏ। ਕੁਛ ਚਿਰ ਵਿੱਚ ਸਿੱਖ ਘੋੜੀ ਤਿਆਰ ਕਰਕੇ ਵੀ ਮਗਰ ਹੋ ਟੁਰੇ, ਪਰ ਆਪ ਵਾਹੋ ਦਾਹੀ ਨੰਗੇ ਪੈਰੀ ਚਲੇ ਹੀ ਗਏ। ਇਸ ਤਰ੍ਹਾਂ ਇਸ ਖੂਹ ਤੇ ਪੁੱਜੇ ਤੇ ਝਾਤੀ ਮਾਰੀ। ਫਿਰ ਨਾਲ ਆਏ ਸਿੱਖਾਂ ਨੂੰ ਹੁਕਮ ਹੋਇਆ, ਰੱਸਾ ਲਟਕਾਓ। ਸਿੱਖਾਂ ਨੇ ਰੱਸਾ ਲਟਕਾਇਆ ਤੇ ਬਚਨ ਕੀਤਾ, ਸਿੱਖਾ ਰੱਸਾ ਫੜ ਲੈ ਘੁੱਟ ਕੇ ਤੇ ਉੱਪਰ ਚੜਾ। ਮੰਝ ਨੇ ਆਵਾਜ਼ ਦਿੱਤੀ, ਪਹਿਲਾਂ ਰੱਸੇ ਪਾ ਕੇ ਲੱਕੜਾਂ ਦਾ ਭਾਰ ਖਿਚਵਾ ਲਓ, ਜੋ ਲੱਕੜਾਂ ਸੁੱਕੀਆਂ ਬਾਹਰ ਅਪੜ ਜਾਣ, ਫੇਰ ਮੈਨੂੰ ਕੱਢਣਾ। ਇਸ ਤਰ੍ਹਾਂ ਰੱਸਾ ਲਮਕਿਆ, ਇੱਕ ਸਿਆਣਾ ਦੂਜੇ ਰੱਸੇ ਨਾਲ ਲਟਕਿਆ। ਉਸਨੇ ਭਾਰ ਨਾਲ ਰੱਸਾ ਬੱਧਾ ਤੇ ਆਪ ਆਪਣੇ ਰੱਸੇ ਨਾਲ ਉੱਪਰ ਚੜ੍ਹ ਗਿਆ, ਜਿਵੇਂ ਟੋਬੇ ਰੱਸੇ ਫੜ ਕੇ ਖੂਹਾਂ ਵਿੱਚ ਉਤਰਦੇ ਚੜ੍ਹਦੇ ਹਨ। ਉੱਪਰ ਖੜਿਆਂ ਨੇ ਲੱਕੜਾਂ ਉੱਪਰ ਖਿੱਚ ਕੇ ਹੁਣ ਰੱਸਾ ਫਿਰ ਲਮਕਾਇਆ ਤਾਂ ਮੰਝ ਉਸ ਰੱਸੇ ਨੂੰ ਫੜ ਕੇ ਚੰਬੜ ਗਿਆ। ਤਦ ਉੱਪਰ ਵਾਲਿਆਂ ਨੇ ਖਿੱਚ ਖਿੱਚ ਕੇ ਉਸਨੂੰ ਬਾਹਰ ਕੱਢ ਲਿਆ। ਮੰਝ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦ ਉਸਨੇ ਸਤਿਗੁਰੂ ਜੀ ਉੱਥੇ ਖੜ੍ਹੇ ਵੇਖੇ, ਪੁਲਕਾਵਲੇ ਤੇ ਗਦਗਦ ਹੁੰਦਾ ਚਰਨਾਂ ਨੂੰ ਚੰਬੜ ਗਿਆ। ਤਨ 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 ਆਖਦਾ ਬੇਬਲ ਹੋ ਗਿਆ। ਸਤਿਗੁਰਾਂ ਨੇ ਸਿਰ ਚਾ ਕੇ ਛਾਤੀ ਨਾਲ ਲਾਇਆ, ਕੰਢੀ ਤੇ ਹੱਥ ਫੇਰਿਆ ਤੇ ਆਪ ਦਰਵੀ ਭੂਤ ਹੁੰਦਿਆਂ ਕਿਹਾ, ਮੰਗ, ਕੁਛ ਮੰਗ, ਮੰਝ ਮੰਗ। ਜਦ ਬਾਰ ਬਾਰ ਗੁਰੂ ਦਾਤੇ ਨੇ ਕਿਹਾ ਮੰਗ, ਤਾਂ ਮੰਝ ਨੇ ਮੰਗ ਕੀਤੀ, ਹੇ ਦਾਤਾ ਮਿਹਰ ਕਰ, ਸਭ ਕਿਸੇ ਤੋਂ ਅਜਾਚੀ ਤੇ ਅਮੰਗ ਰਹਾਂ, ਸਤਿਅ ਨਾਮ ਬਿਨਾ ਮੇਰੀ ਮੰਗ ਕੋਈ ਨਾ ਰਹੇ, ਉਹ ਵੀ ਆਪ ਤੋਂ, ਆਪਦੇ ਚਰਨ ਮੇਰੇ ਹਿਰਦੇ ਵਿੱਚ ਸਦਾ ਚਮਕਦੇ ਰਹਿਣ। ਗੁਰੂ ਜੀ ਨੇ ਤ੍ਰੈ ਵੇਰ ਫੁਰਮਾਇਆ, ਤਥਾਸਤੂ, ਐਸਾ ਹੀ ਹੋਵੇਗਾ। ਫੇਰ ਬੋਲੇ, ਕੁਛ ਹੋਰ ਮੰਗ, ਤਾਂ ਮੰਝ ਬੋਲਿਆ, ਪਾਤਸ਼ਾਹ ਸਿੱਖੀ ਕਠਨ ਹੈ, ਸਭ ਕੋਈ ਇਸ ਦੇ ਤਾਵ ਨਹੀਂ ਚੱਲ ਸਕਦਾ, ਇਹਨਾਂ ਕਠਿਨਾਈਆਂ ਨੂੰ ਸਭ ਸੰਗਤਾਂ ਲਈ ਸੁਖੱਲਾ ਕਰ ਦਿਓ ਦਾਤਾ ਮੇਰੇ। ਗੁਰੂ ਜੀ ਸੰਗਤਾਂ ਲਈ ਇਹ ਅਰਦਾਸ ਸੁਣ ਕੇ ਮੰਝ ਦੀ ਸਰਬੱਤ ਦੇ ਭਲੇ ਦੀ ਬਿਰਤੀ ਨੂੰ ਸਿਆਣ ਦੇ ਹੋਰ ਨਰਮੀ ਵਿੱਚ ਆ ਗਏ ਅਤੇ ਫੁਰਮਾਨ ਕੀਤਾ, ਬਹੁਤ ਅੱਛਾ ਮੰਝ, ਪਰ ਇੱਕ ਗੱਲ ਸਮਝ ਲੈ, ਸੋਨੇ ਵਿੱਚ ਮਿਲੇ ਖੋਟ ਕਸਵੱਟੀ 'ਤੇ ਲਾ ਕੇ ਪਰਖੀਂਦੇ ਹਨ ਅਤੇ ਅਗਨੀ ਦਾ ਤਾ ਦੇ ਕੇ ਕਢੀਂਦੇ ਹਨ। ਜੋ ਸਿੱਖ ਪੂਰਨ ਸ਼ੁੱਧ ਕਰਕੇ ਨਿੱਜ ਸਰੂਪ ਬਣਾਈਦੇ ਹਨ ਉਹ ਸ਼ੁੱਧ ਕਰੀਂਦੇ ਹਨ, ਉਹ ਸੋਧਨਾ ਕਸ਼ਟ ਨਹੀਂ ਆਉਂਦੀ। ਹਾਂ ਮੰਝ, ਹੋਰ ਮੰਗ ਤਾਂ ਮੰਝ ਨੇ ਕਿਹਾ, ਦਾਨ ਦੇਹੋ ਸਿਦਕ ਸਿਦਕ ਸਿਦਕ। ਤਦ ਸ੍ਰੀ ਮੁਕਤੀ ਬੋਲੇ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਇਸ ਪ੍ਰਕਾਰ ਮੰਝ ਦਾ ਨਾਂ ਕੇਵਲ ਉਧਾਰ ਹੋਇਆ, ਉਹ ਜਗਤ ਨੂੰ ਨਿਸਤਾਰਨੇ ਵਾਲਾ ਗੁਰਮੁਖ ਬਣਾ ਦਿੱਤਾ ਗਿਆ। ਗੁਰੂ ਕੀ ਆਗਿਆ ਪਾ ਕੇ ਮੰਝ ਹੁਣ ਉੱਥੇ ਗਿਆ ਜਿੱਥੇ ਗੁਰੂ ਦਰ ਆਉਣ ਤੋਂ ਪਹਿਲੇ ਆਪਣੀ ਇਸਤਰੀ ਪਰਿਵਾਰ ਨੂੰ ਛੋੜ ਆਇਆ ਸੀ। ਪਤਾ ਰਹੇ ਕਿ ਪਿੰਡੋਂ ਧੱਕੇ ਜਾਣ ਬਾਅਦ ਉਹ ਕਿਸੇ ਨਗਰ ਜਾ ਰਿਹਾ ਸੀ ਅਤੇ ਘਾਹ ਕੱਟ ਵੇਚ ਕੇ ਗੁਜ਼ਾਰਾ ਕਰਦਾ ਰਿਹਾ ਸੀ। ਜਦ ਗੁਰੂ ਦਰ ਜਾਣੇ ਦਾ ਸੰਕਲਪ ਕੀਤਾ ਤਾਂ ਇਸਤਰੀ ਨੂੰ ਕਿਸੇ ਸਰਦੇ ਪੁੱਜਦੇ ਸ਼ਰੀਫ ਘਰਾਣੇ ਵਿੱਚ ਟਹਿਲਣ ਦੀ ਨੌਕਰੀ 'ਤੇ ਲਾ ਆਇਆ ਸੀ। ਇਹ ਸੁਭਾਗ ਬੀਬੀ ਦਿਨ ਭਰ ਸੇਵਾ ਕਰਕੇ ਜੋ ਤਨਖਾਹ ਲੈਂਦੀ ਸੀ ਉਸ 'ਤੇ ਗੁਜ਼ਾਰਾ ਕਰਦੀ ਅਤੇ ਬੱਚੇ ਪਾਲਦੀ ਸੀ। ਇਹ ਵੀ ਆਪਣਾ ਵਿਹਲਾ ਸਮਾਂ ਭਜਨ ਵਿੱਚ ਲਾਉਂਦੀ ਸੀ। ਹੁਣ ਮੰਝ ਗੁਰੂ ਹੁਕਮ ਪਾ ਕੇ ਇਸ ਦੇ ਪਾਸ ਗਿਆ। ਸੰਗਤਾਂ ਵਿੱਚ ਇਸ ਦਾ ਜਸ ਫੈਲ ਗਿਆ, ਇਹ ਬੜਾ ਭਾਰੀ ਗੁਰਮੁਖ ਬਖਸ਼ਿਸ਼ ਵਾਲਾ ਬੰਦਾ ਹੋਇਆ। ਸਿੱਖੀ ਦਾ ਇਸ ਨੇ ਬੜਾ ਪ੍ਰਚਾਰ ਕੀਤਾ, ਇਸ ਦੇ ਲੰਗਰ ਚੱਲਦੇ ਅਤੇ ਨਾਮ ਦੇ ਅਮਿਤ ਦਾਨ ਹੁੰਦੇ। ਸੂਚਨਾ: ਭਾਈ ਮੰਝ ਦਾ ਸਭ ਤੋਂ ਪੁਰਾਣਾ ਲਿਖਤੀ ਹਾਲ ਸਿੱਖਾਂ ਦੀ ਭਗਤ ਮਾਲ ਵਿੱਚ ਹੈ, ਜੋ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਪਹਿਲੇ ਦੀ ਸ਼ੈ ਹੈ। ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਗੁਰੂ ਜੀ ਨੇ ਦੋ ਵੇਰ ਆਪਣੇ ਦਾਸ ਨੂੰ ਹੁਕਮਨਾਮਾ ਦੇ ਕੇ ਮੰਝ ਪਾਸ ਆਜ਼ਮਾਇਸ਼ ਵਾਸਤੇ ਘੱਲਿਆ ਅਤੇ ਉਸਨੇ ਰੁਪਏ ਮੰਗੇ। ਸਿੱਖਾਂ ਦੀ ਭਗਤ ਮਾਲ ਵਿੱਚ ਇਹ ਦੋਵੇਂ ਪ੍ਰਸੰਗ ਨਹੀਂ ਹਨ ਅਤੇ ਉਹ ਪੁਸਤਕ ਸੂਰਜ ਪ੍ਰਕਾਸ਼ ਤੋਂ ਪਹਿਲਾਂ ਦੀ ਲਿਖਤ ਹੈ। ਮੰਝ ਜਾਂ ਮੰਝ ਗੋਤ ਹੈ ਰਾਜਪੂਤਾਂ ਦਾ। ਪ੍ਰਸਿੱਧ ਭਾਈ ਮੰਝ ਦਾ ਨਾਮ ਸੀ ਤੀਰਥਾ, ਕਿਉਂਕਿ ਸ੍ਰੀ ਗੁਰੂ ਜੀ ਦੇ ਹੋਰ ਕਈ ਸਿੱਖ ਤੀਰਥਾਂ ਨਾਮ ਦੇ ਹੋਏ ਹਨ, ਇਸ ਕਰਕੇ ਇਸ ਦੇ ਨਾਮ ਨਾਲ ਮੰਝ ਇਸ ਦੇ ਗੋਤ ਦਾ ਨਾਮ ਲਾਇਆ ਗਿਆ। ਅਖੀਰ ਮੰਝ ਹੀ ਮੰਝ ਰਹਿ ਗਿਆ। ਇਸ ਮਹਾਂਪੁਰਖ ਦਾ ਟਿਕਾਣਾ ਅਜੇ ਤੱਕ ਹੈ ਜੋ ਹੁਸ਼ਿਆਰਪੁਰ ਦੇ ਇਲਾਕੇ ਵਿੱਚ ਹੈ, ਨਾਮ ਹੈ ਕੰਗ ਮਾਈ। ਪਤਾ ਚੱਲਦਾ ਹੈ ਕਿ ਭਾਈ ਮੰਝ ਨੇ ਗੁਰਮੁਖ ਪਦਵੀ ਪਾ ਕੇ ਗੁਰੂ ਆਗਿਆ ਵਿੱਚ ਇੱਥੇ ਡੇਰੇ ਲਾਏ, ਨਾਮ ਬਾਣੀ ਦਾ ਪ੍ਰਚਾਰ ਕੀਤਾ ਅਤੇ ਦੇਗ ਚਲਾਈ। 1651 ਦੇ ਲਗਭਗ ਸ੍ਰੀ ਗੁਰੂ ਜੀ ਕੰਗ ਮਾਈ ਆ ਪਾਏ ਅਤੇ ਭਾਈ ਮੰਝ ਦੇ ਕੰਮ 'ਤੇ ਖੁਸ਼ ਹੋ ਕੇ ਹੋਰ ਬਰਕਤਾਂ ਬਖਸ਼ੀਆਂ। ਉਸ ਟਿਕਾਣੇ ਜਿੱਥੇ ਸਤਿਗੁਰੂ ਜੀ ਟਿੱਕੇ ਸਨ, ਗੁਰਦੁਆਰਾ ਹੁਣ ਤੱਕ ਕਾਇਮ ਹੈ। ਭਾਈ ਮੰਝ ਦੀ ਸਮਾਧ ਵੀ ਇਸੇ ਪਿੰਡ ਹੈ। ਸਿੱਖਾਂ ਦੀ ਭਗਤ ਮਾਲਾ ਵਿੱਚ ਭਾਈ ਮੰਝ ਇਕੱਲਾ ਗੁਰੂ ਕੀ ਸ਼ਰਨ ਨਹੀਂ ਸੀ ਆਇਆ, ਇਸ ਦੇ ਨਾਲ ਦੋ ਹੋਰ ਆਏ ਸਨ, ਪੁੰਨੂ ਅਤੇ ਪੀਰਾਣਾ। ਇਹ ਤ੍ਰੈ ਸਖੀ ਸਰਵਰ ਦੇ ਮੁਰੀਦ ਸਨ, ਤ੍ਰੈ ਸਿੱਖ ਬਣੇ ਅਤੇ ਪੂਰਨ ਸਿੱਖ ਹੋਏ। ਪੀਰਾਣਾ ਨੂੰ ਵੀ ਇਹ ਵਰ ਮਿਲਿਆ ਸੀ, ਤੁਸਾਨੂੰ ਸਿਦਕ ਹੋਵੇਗਾ, ਨਾਲੇ ਤੁਸਾਡਿਆਂ ਮਿਲਿਆ ਹੋਰਨਾਂ ਨੂੰ ਸਿਦਕ ਹੋਵੇਗਾ। 11ਵਾਂ ਹੈ ਭਾਈ ਬਹੋੜਾ। ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਦੇ ਦਿਨਾਂ ਵਿੱਚ ਸਤਿਗੁਰ ਕੁਛ ਦਿਨਾਂ ਲਈ ਕਿਸੇ ਸਾਂਗੇ ਗੋਇੰਦਵਾਲ ਆਏ। ਇੱਥੇ ਵੀ ਪਿੱਛੇ ਦਸੀ ਨਿਤ ਕਿਰਿਆ ਵਾਂਗੂ ਹੀ ਸਭ ਕਾਰਜ ਹੁੰਦੇ ਸਨ। ਇੱਕ ਦਿਨ ਆਸਾ ਦੀ ਵਾਰ ਹੋ ਚੁੱਕੀ ਸੀ, ਦਰਬਾਰ ਲੱਗ ਰਿਹਾ ਸੀ ਕਿ ਇੱਕ ਆਦਮੀ ਆ ਨਿਕਲਿਆ। ਪਹਿਲੋਂ ਰੱਜ ਕੇ ਦਰਸ਼ਨ ਕੀਤੁਸ, ਫਿਰ ਚਰਨਾਂ 'ਤੇ ਮੱਥਾ ਧਰ ਦਿੱਤੁਸ, ਛੋਂਦਿਆਂ ਹੀ ਕੰਮ ਗਿਆ। ਫਿਰ ਕੁਛ ਵਿੱਥ 'ਤੇ ਖੜੋ ਕੇ ਦਰਸ਼ਨ ਕਰਦਾ ਰਿਹਾ। ਇਹਨੇ ਨੂੰ ਸਤਿਗੁਰ ਨੇ ਆਵਾਜ਼ ਦਿੱਤੀ, ਉਹ ਬਹੋੜੇ ਕੀ ਕਿਰਤ ਕਰਦਾ ਹੁੰਦਾ ਹੈ? ਭਾਈ ਬਹੋੜਾ ਸੁਣ ਕੇ ਫਿਰ ਕੰਬਿਆ, ਹੱਥ ਜੋੜ ਬੋਲਿਆ, ਹੇ ਸੱਚੇ ਗੁਰੂ, ਮੈਂ ਸੁਨਿਆਰੇ ਦੀ ਕਿਰਤ ਕਰਦਾ ਹੁੰਦਾ ਹਾਂ। ਗੁਰੂ ਜੀ, ਧਰਮ ਕਿਰਤ ਕਰਦਾ ਹੈ ਕਿ ਖੋਟ ਪਾਉਂਦਾ ਹੈ? ते पहमानगियां भी करदा है, सच बोली। बहोड़ा फिर कंबिया, ऐत की नैनी नीर भी पाराया, ते थिड़क दी आवाजे बोलिया, हे सतगुरु, मजूरी खरी करके पूरी लैंदा हां, पर जो चीज काढ़ के देंदा हां उस विच खोट भी पा देंदा हां, जो सियाण नहीं हुंदा। इउं धन काफी मिल जांदा है, मारो चाहे रखो, सच दा हुकम सुन मन शर्मान दे सच बग देता है। गुरु जी, ए तां भाई अतारम है। बहोड़ा, साडा पिता पितामा तो सुभा हो गया है, खोट जरूर पाउणा, तरम अतरम कोई नहीं विचारदा। गुरु जी, जो कुछ करीदा है उस दे संस्कार मन अंदर डूंगे थां जमा रहंदे हन, खोटे कीते दे खोटे संस्कार रहंदे हन, ओही जीव दे मोए दुखदाते आंदे हन, काल चक्कर विच पुआंदे हन। बहोड़ा, पातशाह मेहर करो, कड्डो इस गेड़ विचों। गुरु जी, कुकर्मा दा त्याग कर, जे मलो मली होवे फिर त्याग कर, हार ना ते बने खोटे सुभाव नू जतन ला ला जीती जा, जिवें जाल फसिया मगरमच्छ जतन ला ला जाल कढ देंदा है। किरत धर्म दी कर, कोई किरत कर पर धर्म दी किरत कर, पिछले कठे हुए खोटे संस्कारां नू अंदरों कढ़। बहोड़ा, किवें दाता जी हो। गुरु जी, वाहिगुरु जी दा सिमरन कर। बहोड़ा, सत बचन, महाराज जे सिमरन विच चित ना लगे तां की करां जीओ। गुरु जी, सत्संग कर, कीर्तन सुन, गुरबाणी पढ़ के विचार। बहोड़े ने हुण फिर चरना ते सिर तर दिता ते ए विचारिया कि मैं अपना नवा जीवन बनावा ते सत्संग विच रह के ही आपा बदलावा। सो गुरु की संगत विच रह पिया, ए गुरु जी दे पास रहा, हरिमंदर दी सेवा विच लग पिया, इस दी सुची काल पर रीझ के गुरु जी ने नाम दान दा रस प्रदान कीता। इसने नाम दी काल ऐसी कीती कि सतगुरां ने परम पद बख्शिया, गुरमुख बना दिता, हुक्म दिता हुण कर जाओ ते नाम दा जीवन बसर करो। बहोड़े अरदास कीती, किता की करां। गुरु जी बोले, हुण किरत जगत निस्तारण दी करो, मेरे नमित अपने घर विच आए गए भुखे कंगाल लोड़वान नू अन्न दिओ, सिखी विच कायम रहो, दुख सुख विच पाणा मनो, पाणे दे साई नाल सदा जुड़े रहो, दाता प्रभु आप है देवेगा। इस प्रकार गोइंदवाल विच कुछ चिर ठहरे ते संगतां दे उधार कीते, फिर हरमंदर दी कार सेवा लई गुरु की नगरी आ बिराजे। बारवां है भाई बहलो, हरमंदर दी उसारी लई खरियां पक्कियां इटां दी लोड़ सी। फफरे नामे ग्रां विच इक बहलो नामे सुल्तानी आजाद दा सिद्धू रहिंदा सी। ए आवियां इटां आदि दी कारीगरी दा जाणू ख्याल कीता जांदा सी। सतगुरु जी ने इस नूं बुलवा कलिया, ए सरवर दा मुरीद सी, शेख दा ठाट करके खूंडी हाथ लै के खलरा गल विच पा के निगाए जाया करदा सी ते संगी भी नाल ले जांदा हुंदा सी। सो सुल्तानियां दा ए इक वड्डा आगू सी। पहलों तां इसने अपनी बनी हुई वडियाई नू वटा लगदा समझ के जानो ना कीती, पर फिर टुर पिया ते दिल विच धारियो सो कि सतलुज अपड़ दे ताई सुल्तान ने दिखाई दिती तां मुड़ा सां, नहीं तां गुरु का हो जा सां। सो सतलुज तक कोई दिखाई ना होई तां ए बेड़ी विच बह गया ते नदी दे विचाले जा के पिराई दा पेख ख्वाजा खिजर दी भेट कर दिता ते सादे कपड़े पहन ले सने सने जा हजूरी विच पहुंचा। सतगुर दयाल होए, सिखी दान दिती, वाहिगुरु दे नाम सिमरन विच ला दिता, फिर इटां थपावण आवे लावण पकावण दे कम दी सपुरदी सारी कर दिती। ਬਹਿਲੋ ਵੀ ਤਨੋਂ ਮਨੋਂ ਹੋ ਕੇ ਸੇਵਾ ਵਿੱਚ ਲੱਗ ਪਿਆ। ਜਿਉਂ ਜਿਉਂ ਸੇਵਾ ਕੀਤੀ, ਗੁਰੂ ਪ੍ਰੇਮ ਦਿਲ ਵਿੱਚ ਡੂੰਘਾ ਲੈਂਦਾ ਗਿਆ। ਦਰਸ਼ਨ ਕਰੇ ਤੇ ਰੱਜੇ ਨਾ, ਹੋਰ ਕਰੇ ਤੇ ਸੇਵਾ ਵਿੱਚ ਲੱਗਾ ਰਹੇ। ਰਸਨਾ ਸਿਮਰਨ ਵਿੱਚ ਰਹੇ, ਹੱਥ ਕਾਰ ਕਰਦੇ ਰਹਿਣ। ਕਵੀ ਸੰਤੋਖ ਸਿੰਘ ਜੀ ਲਿਖਦੇ ਹਨ, ਛੁਦਾ ਪਿਪਾਸਾ ਨੀਂਦ ਨਾ ਜਾਣੈ, ਆਲਸ ਬਿਨ ਸੇਵਾ ਸਵਧਾਨ ਹੈ। ਕਾਰ ਇੰਟ ਕਾ ਕਰੇ ਪਚਾਵੇ, ਭਲੀ ਰੀਤ ਕਰ ਪ੍ਰੇਮ ਪਕਾਵੇ। ਜਬ ਗੁਰ ਮਿਲੇ ਲਾਏ ਟਕ ਰਹੇ, ਜਥਾ ਚਕੋਰ ਚੰਦ ਕੋਚ ਹੈ। 13ਵਾਂ ਹੈ ਭਾਈ ਬੁੱਧੂ। ਲਾਹੌਰ ਵਿੱਚ ਇੱਕ ਸਿੱਖ ਰਹਿੰਦਾ ਸੀ, ਉਸਦਾ ਪ੍ਰਸਿੱਧ ਨਾਮ ਸੀ ਬੁੱਧੂ। ਜਾਤ ਦਾ ਸੀ ਘੁਮਿਆਰ, ਕਾਰ ਕਰਦਾ ਸੀ ਇੱਟਾਂ ਦੇ ਆਵੇ ਲਾਉਣ ਦੀ, ਕਿਰਤਕਾਰ ਸਾਰੀ ਧਰਮ ਦੀ ਕਰਦਾ ਸੀ। ਸਿੱਖੀ ਪ੍ਰਾਪਤ ਸੀ, ਕਮਾਈ ਵਿੱਚੋਂ ਲੋੜਵੰਦ ਗੁਰੂ ਸਿੱਖਾਂ ਦੀ ਸੇਵਾ ਵੀ ਕਰਦਾ ਸੀ, ਦਸਵੰਧ ਗੁਰੂ ਅਰਪਣ ਕਰਦਾ ਸੀ। ਜਿਨ੍ਹਾਂ ਦਿਨਾਂ ਵਿੱਚ ਹਰਿਮੰਦਰ ਉਸਰ ਰਿਹਾ ਸੀ, ਇਸਨੇ ਲਾਹੌਰ ਇੱਕ ਬਹੁਤ ਵੱਡਾ ਆਵਾ ਚਾੜਿਆ, ਜਿਸ ਪਰ ਆਪਣਾ ਧਨ ਵੀ ਲਾਇਆ ਅਤੇ ਕੁਛ ਉਧਾਰ ਲੈ ਕੇ ਵੀ ਲਾਇਆ। ਕੁਛ ਮਾਇਆ ਦਸਵੰਧ ਦੀ ਪਈ ਵੇਖ ਕੇ ਸੋਚਿਓਸ ਕਿ ਗੁਰੂ ਚੱਕ ਇਹ ਮਾਇਆ ਅਰਪਣ ਕਰਾਂ, ਜੋ ਹਰਿਮੰਦਰ ਦੀ ਉਸਾਰੀ ਵਿੱਚ ਸਫਲੀ ਹੋਵੇ। ਨਾਲੇ ਇਹ ਵੀ ਸੋਚੀ ਕਿ ਸਤਿਗੁਰੂ ਜੀ ਦੀ ਆਸ਼ੀਰਵਾਦ ਲਵਾਂ ਅਤੇ ਮੇਰਾ ਆਵਾ ਸਿਰੇ ਚੜ੍ਹੇ ਅਤੇ ਖੁੱਲ੍ਹਾ ਧਨ ਹੱਥ ਆਵੇ। ਲਾਲਸਾ ਇਹ ਵੀ ਸੀ ਕਿ ਦਰਸ਼ਨ ਕਰਾਂ ਅਤੇ ਨਾਮ ਬਾਣੀ ਵਿੱਚ ਬਰਕਤ ਪਵੇ। ਬੁੱਧੂ ਅੰਦਰੋਂ ਬਾਹਰੋਂ ਸਾਫ ਗੁਰੂ ਕਾ ਤਨੋ ਮਨੋ ਸ਼ਰਧਾਵਾਨ ਸਿੱਖ ਸੀ। ਇਸ ਪ੍ਰਕਾਰ ਮਨੋਰਥ ਧਾਰਦਾ ਗੁਰੂ ਦੀ ਨਗਰੀ ਪਹੁੰਚਿਆ, ਦੀਵਾਨ ਵਿੱਚ ਹਾਜ਼ਰ ਹੋਇਆ। ਜਦੋਂ ਸਿੱਖਾਂ ਦੇ ਪੇਸ਼ ਹੋਣ ਅਤੇ ਭੇਟਾਂ ਅੱਗੇ ਧਰੀਆਂ ਜਾਣ ਦਾ ਸਮਾਂ ਆਇਆ ਤਾਂ ਇਸਨੇ ਵੀ ਭੇਟਾਂ ਅੱਗੇ ਧਰੀ ਅਤੇ ਮੇਵੜੇ ਨੇ ਅਰਦਾਸ ਕੀਤੀ ਕਿ ਜੀਓ, ਆਪ ਦਾ ਸਿੱਖ ਮਾਇਆ ਭੇਟ ਲੈ ਕੇ ਹਾਜ਼ਰ ਹੋਇਆ ਹੈ, ਸਿਦਕਵਾਨ ਹੈ, ਆਵਿਆਂ ਦਾ ਕੰਮ ਕਰਦਾ ਹੈ, ਨਾਮ ਜਗਤ ਪ੍ਰਸਿੱਧ ਬੁੱਧੂ ਹੈ। ਅਰਦਾਸ ਹੈ ਸਿੱਖ ਦਾ ਨਵਾਂ ਲਾਇਆ ਆਵਾ ਸਿਰੇ ਚੜ੍ਹੇ ਅਤੇ ਪੱਕਾ ਪੱਕੇ। ਸਤਿਗੁਰੂ ਜੀ ਨੇ ਫੁਰਮਾਇਆ, ਭਾਈ ਸਿੱਖਾ, ਨਾਮ ਜਪ, ਬਾਣੀ ਪੜ੍ਹ, ਸਿੱਖਾਂ ਦੀ ਸੇਵਾ ਕਰ, ਤੇਰਾ ਕਾਰਜ ਵਾਹਿਗੁਰੂ ਸਿੱਧ ਕਰ ਦੇਵੇਗਾ, ਆਵਾ ਸਿਰੇ ਚੜ੍ਹੇਗਾ। ਬੁੱਧੂ ਨੇ ਲਾਹੌਰ ਆ ਕੇ ਆਵੇ ਨੂੰ ਅੱਗ ਦਿੱਤੀ। ਜਦ ਆਵਾ ਕਿੰਨਾ ਚਿਰ ਗਰਮ ਹੋ ਕੇ ਪੱਕ ਜਾਣ 'ਤੇ ਅਪੜ ਗਿਆ ਤਾਂ ਮੋਹਰੀ ਖੁੱਲ੍ਹੀ, ਨਮੂਨਾ ਡਿੱਠਾ ਤਾਂ ਪਤਾ ਲੱਗਾ ਕਿ ਕਾਰਜ ਹੋ ਗਿਆ ਹੈ। ਫਿਰ ਇਸਨੇ ਆਵੀ ਖੋਲ੍ਹਣ ਤੋਂ ਪਹਿਲਾਂ ਸਿੱਖਾਂ ਦਾ ਪ੍ਰਸ਼ਾਦ ਕੀਤਾ। ਸਾਰਾ ਦਿਨ ਲੰਗਰ ਜਾਰੀ ਰਿਹਾ। ਸੰਝਾਂ ਦੇ ਲਗਭਗ ਸਭ ਭੋਜਨ ਸਮਾਪਤ ਹੋ ਗਿਆ, ਸਿੱਖ ਸੰਗਤ ਟੁਰ ਗਏ। ਤਦ ਅਚਾਨਕ ਇੱਕ ਸਿੱਖ ਆ ਨਿਕਲਿਆ ਅਤੇ ਉਸਨੇ ਅੰਨ ਮੰਗਿਆ। ਬੁੱਧੂ ਨੇ ਕਿਹਾ, ਭਾਈ ਹੁਣ ਤਾਂ ਸਭ ਕੁਝ ਮੁੱਕ ਚੁੱਕਾ ਹੈ, ਪਹਿਲੋਂ ਆਉਂਦੇ ਤਾਂ ਰੱਜ ਕੇ ਛਕ ਲੈਂਦੇ। ਪਹਿਲੀ ਸੰਗਤ ਨੇ ਭੋਜਨ ਦੀ ਸਮਾਪਤੀ 'ਤੇ ਅਰਦਾਸ ਕਰਦਿਆਂ ਅਸੀਸ ਦਿੱਤੀ ਕਿ ਬੁੱਧੂ ਦਾ ਆਵਾ ਰਾਸ ਆਵੇ, ਪੱਕਾ ਨਿਕਲੇ। ਪਰ ਇਸ ਸਿੱਖ ਨੇ ਕਿਹਾ, ਅੱਛਾ ਬੁੱਧੂ, ਛੁਦਾ ਨਾਲ ਵਿਆਕੁਲ ਸਿੱਖ ਨੂੰ ਭੋਜਨ ਨਹੀਂ ਦਿੱਤਾ, ਤੇਰਾ ਆਵਾ ਪੱਕਾ ਨਾ ਨਿਕਲੇ। ਇਸ ਸਿੱਖ ਦਾ ਨਾਮ ਸੀ ਲੱਖੂ। ਬੁੱਧੂ ਨੇ ਕਿਹਾ, ਲੱਖੂ, ਤੂੰ ਸਿੱਖ ਹੈ, ਗੁਰੂ ਵਾਕ ਦੇ ਵਿਰੁੱਧ ਬੋਲਦਾ ਹੈ, ਗੁਰੂ ਆਵਾ ਪੱਕਾ ਕਰ ਚੁੱਕੇ ਹਨ, ਤੂੰ ਕੌਣ ਹੈ ਕੱਚਾ ਕਰਨ ਵਾਲਾ? ਵੇਲੇ ਸਿਰ ਆਪ ਨਹੀਂ ਉਹ ਪਹੁੰਚਾ ਅਤੇ ਹੁਣ ਸਾਨੂੰ ਸਰਾਪ ਦਿੰਦਾ ਹੈ। ਲੱਖੂ ਨੇ ਕਿਹਾ, ਅਸੀਂ ਵੀ ਭਾਈ ਉਸੇ ਗੁਰੂ ਦੇ ਸਿੱਖ ਹਾਂ, ਜੋ ਸਿੱਖਾਂ ਦਾ ਦੁੱਖ ਨਹੀਂ ਵੇਖ ਸਕਦਾ। ਲੱਖੂ ਤਾਂ ਭੁੱਖ ਹੋਟੇ ਉਦਾਸ ਟੁਰ ਗਿਆ। ਜਦ ਵਕਤ ਆਇਆ ਕਿ ਆਵਾ ਖੋਲਿਆ ਜਾਏ ਤਾਂ ਅਗਲੇ ਦਿਨ ਬੁੱਧੂ ਨੇ ਆਵਾ ਖੋਲਿਆ ਤਾਂ ਮੋਹਰੀ ਦੀਆਂ ਪਹਿਲੀਆਂ ਪੱਕੀਆਂ ਤੋਂ ਜਦ ਅੱਗੇ ਗਏ ਤਾਂ ਇੱਟਾਂ ਪੀਲੀਆਂ। ਬੁੱਧੂ ਨੇ ਧਨ ਬੜਾ ਲਾਇਆ ਸੀ, ਕਰਜ਼ਾ ਵੀ ਚਾਇਆ ਸੀ, ਲੱਕ ਤਰੁੱਟ ਗਿਆ ਕਿ ਹੁਣ ਕੀ ਬਣ ਸੀ। ਹੋਰ ਕੁਛ ਨਾ ਸੁੱਝੀ, ਗੁਰੂ ਕੇ ਹਜ਼ੂਰ ਭੱਜਾ ਗਿਆ, ਜਾ ਬੇਨਤੀ ਕੀਤੀ। ਸੁਣ ਕੇ ਸਤਿਗੁਰਾਂ ਨੇ ਕਿਹਾ, ਬੁੱਧੂ, ਕੋਈ ਸਿੱਖ ਤੇਰੇ 'ਤੇ ਅਪ੍ਰਸੰਨ ਗਿਆ ਹੈ। ਤਦ ਬੁੱਧੂ ਨੇ ਲੱਖੂ ਦੀ ਕਥਾ ਸੁਣਾਈ। ਗੁਰੂ ਜੀ ਸੁਣ ਕੇ ਚੁੱਪ ਹੋ ਗਏ। ਕੁਝ ਚਿਰ ਮਗਰੋਂ ਬੁੱਧੂ ਨੇ ਕਿਹਾ, ਹੇ ਦਾਤਾ, ਮੇਰੀ ਗਤ ਹੁਣ ਕੀ ਬਣੂ? ਕਰਜ਼ੇ ਨਾਲ ਬੱਝਾ ਪਿਆ ਹਾਂ। ਆਪ ਮਾਲਕ ਹੋ, ਆਪ ਦਾ ਵਾਕ ਆਪ ਦਾ ਦਾਸ ਹੋ ਕੇ ਸਿੱਖ ਉਲਟਾ ਦੇਵੇ ਅਤੇ ਮੈਂ ਗਰੀਬ ਮਾਰਿਆ ਜਾਵਾਂ, ਭੁੱਲ ਬਖਸ਼ੋ। ਤਾਂ ਆਪ ਬੋਲੇ, ਬੁੱਧੂ, ਗੁਰੂ ਦਾ ਵਾਕ ਸਿੱਖ ਹਟਾਵੇ ਤਾਂ ਗੁਰੂ ਦਾ ਬਿਰਧ ਚੱਲ ਲੈਂਦਾ ਹੈ, ਪਰ ਜੇ ਸਿੱਖ ਕੋਈ ਵਾਕ ਕਹੇ ਤਾਂ ਗੁਰੂ ਦਾ ਬਿਰਧ ਉਸਨੂੰ ਨਹੀਂ ਉਲਟਾਉਂਦਾ। ਦੇਖ, ਵਾਹਿਗੁਰੂ ਦੀ ਬੱਧੀ ਭਗਤ ਛੁਡਾ ਲੈਂਦੇ ਹਨ, ਪਰ ਵਾਹਿਗੁਰੂ ਦਾ ਬਿਰਧ ਹੈ ਕਿ ਭਗਤਾਂ ਦੀ ਬੱਧੀ ਨਹੀਂ ਛੁਡਾਉਂਦਾ। ਮੇਰੀ ਬਾਂਦੀ ਭਗਤ ਛਡਾਵੇ, ਬਾਂਧੇ ਭਗਤ ਨਾ ਛੂਟੇ ਮੋਹੇ। ਏਕ ਸਮੇਂ ਮੋਕੋ ਗਏ ਬਾਂਧੇ, ਤੋਫੁਨ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣ ਬਨ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਦੇਖ, ਵਾਹਿਗੁਰੂ ਗੁਰੂ ਨਾਲ ਜੁੜੇ ਸਿੱਖ ਕੇ ਅਭਿਆਗਤ ਦਾ ਸਦਾ ਸਤਿਕਾਰ ਰੱਖਣਾ, ਇਹ ਭੁੱਲ ਨਾ ਕਰਨੀ। ਤੂੰ ਵੀ ਸਿੱਖ ਹੈ, ਤੇਰੇ 'ਤੇ ਕਸ਼ਟ ਨਾ ਪਵੇ, ਤੇਰਾ ਕੰਮ ਸਵਰ ਜਾਵੇਗਾ। ਜਾ, ਆਵਾ ਖੋਲ, ਤੇਰੀਆਂ ਪਿਲੀਆਂ ਪੱਕੀਆਂ ਅਤ ਪੱਕੀਆਂ ਸਭ ਪੱਕੀਆਂ ਦੇ ਭਾਅ ਵਿਕ ਜਾਣਗੀਆਂ। ਰੁੱਤ ਬਰਸਾਤ ਦੀ ਆ ਗਈ, ਕਿਲੇ ਦੀ ਬਾਹੀ ਗਿਰੀ ਅਤੇ ਨਵੀਂ ਉਸਾਰਨ ਲਈ ਨੀਹਾਂ ਖੁੱਦ ਚੁੱਕੀਆਂ ਸਨ। ਨੀਹਾਂ ਭਰਨ ਲਈ ਇੱਟਾਂ ਨਹੀਂ ਸਨ ਮਿਲਦੀਆਂ ਅਤੇ ਜ਼ਰੂਰੀ ਸੀ ਬਰਖਾ ਤੋਂ ਪਹਿਲੇ ਭਰ ਦੇਣਾ ਨੀਂਹ ਦਾ। ਹੋਰ ਆਵਾ ਲਾਹੌਰ ਵਿੱਚ ਕੋਈ ਤਿਆਰ ਨਾ ਸੀ। ਉਸ ਦੇ ਆਵੇ ਦੀਆਂ ਸਾਰੀਆਂ ਇੱਟਾਂ ਦਾ ਸੌਦਾ ਪੱਕੀਆਂ ਦੇ ਭਾਅ ਹੋ ਗਿਆ। ਕਿਲੇ ਦਾ ਕੰਮ ਸਰਕਾਰੀ ਨਾ ਰੁਕਿਆ ਅਤੇ ਬੁੱਧੂ ਨੂੰ ਨਫ਼ਾ ਹੋ ਗਿਆ। ਲੱਖੂ ਦਾ ਵਾਗ ਵੀ ਅਨੱਥਾ ਨਾ ਹੋਇਆ। ਗੁਰੂ ਨੇ ਉਸਨੂੰ ਅਨੱਥਾ ਨਾ ਹੋਣ ਦਿੱਤਾ, ਪਰ ਬੁੱਧੂ ਦਾ ਕਾਰਜ ਵੀ ਸੰਵਾਰ ਦਿੱਤਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।